ਸ਼ਿਮਲੇ ਦੀਆਂ ਖਾਸ ਸਾਖੀਆਂ। ਪਹਿਲੀ, ਇੱਕ ਦਿਨ ਸੰਤ ਮਹਾਰਾਜ ਜੀ ਦਾ ਪ੍ਰਸ਼ਾਦ ਸਰਦਾਰ ਸੁੰਦਰ ਸਿੰਘ ਛਾਬੜਾ ਦੇ ਘਰ ਸੀ। ਸੋ ਨਾਭਾ ਹਾਊਸ ਦੇ ਇੱਕ ਕੁਆਟਰ ਵਿੱਚ ਰਹਿੰਦੇ ਸਨ। ਇੱਥੇ ਗੁਰਦੁਆਰੇ ਵਿੱਚ ਦੋਨੋਂ ਵਕਤ ਭਾਰੀ ਦੀਵਾਨ ਲੱਗਦੇ। ਸੰਤ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਕੋਈ ਪ੍ਰੇਮੀ ਪ੍ਰਸ਼ਾਦ ਛਕੇ ਬਿਨਾਂ ਨਾ ਜਾਏ। ਪ੍ਰਸ਼ਾਦਾ 200 ਲਈ ਤਿਆਰ ਸੀ। ਮੈਂ ਘਬਰਾ ਗਈ ਕਿ ਇਤਨੀ ਸੰਗਤ ਪ੍ਰਸ਼ਾਦ ਕਿਵੇਂ ਛਕੇਗੀ। ਮੇਰੀ ਇਹ ਦਸ਼ਾ ਵੇਖ ਕੇ ਸੰਤ ਜੀ ਮਹਾਰਾਜ ਨੇ ਫਰਮਾਇਆ, ਬੀਬੀ ਹਰਬੰਸ ਕੌਰ, ਡਰ ਨਹੀਂ, ਲੰਗਰ ਤਿਆਰ ਕਰਕੇ ਉੱਪਰ ਚਾਦਰ ਪਾ ਦੇ ਤੇ ਪ੍ਰਸ਼ਾਦ ਛਕਾਈ ਜਾਵੋ ਤੇ ਇਸ ਸ਼ਬਦ ਦਾ ਪਾਠ ਵੀ ਕਰੀ ਜਾਵੋ। ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਹੁਕਮ ਮਨ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ। ਸਾਰੀ ਸੰਗਤ ਛਕ ਗਈ, ਫਿਰ ਵੀ ਸਭ ਕੁਛ ਬਹੁਤ ਬਚਿਆ ਰਿਹਾ। ਜਵਾਨੀ ਮੇਰੀ ਛੋਟੀ ਭੈਣ ਹਰਬੰਸ ਕੌਰ ਜੀ, ਸੁਪਤਨੀ ਸਰਦਾਰ ਸੁੰਦਰ ਸਿੰਘ ਛਾਬੜਾ। ਦੂਜੀ ਸਾਖੀ, ਇੱਕ ਦਿਨ ਨਾਭਾ ਹਾਊਸ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਕਿਹਾ, ਸ਼ਬਦ ਸੁਣਾਓ, ਸਭ ਨੂੰ ਇਨਾਮ ਦਿਆਂਗੇ। ਕੁਛ ਸੰਗ ਗਏ, ਕਈਆਂ ਨੇ ਸੁਣਾਏ। ਜਦੋਂ ਇਨਾਮ ਮਿਲੇ ਤਾਂ ਦੂਜੇ ਵੀ ਸੁਣਾਉਣ ਲੱਗ ਪਏ। ਇਸ ਤਰ੍ਹਾਂ ਬਹੁਤ ਨੇ ਸ਼ਬਦ ਯਾਦ ਕਰ ਲਏ। ਤੀਜੀ ਸਾਖੀ, ਇੱਥੇ ਪ੍ਰੇਮੀ ਆਪਣੇ ਘਰੋਂ ਰਸਤ ਅਦਕ ਲਿਆ ਕੇ ਗੁਰਦੁਆਰਾ ਸਾਹਿਬ ਪ੍ਰਸ਼ਾਦ ਤਿਆਰ ਕਰਕੇ ਸੰਗਤ ਨੂੰ ਛਕਾਉਂਦੇ। ਇੱਕ ਦਿਨ ਆਪ ਨੇ ਫਰਮਾਇਆ, ਸਾਡਾ ਸੁਭਾਅ ਵਿਗੜ ਜਾਵੇਗਾ, ਇਤਨੇ ਪਕਵਾਨ ਨਾ ਬਣਾਓ। ਰੁਖੋ ਭੋਜਨ ਭੂਮ ਸੈਨ ਸਖੀ, ਪ੍ਰਿਯ ਸੰਗ ਸੁਖ ਵਿਹਾਤ। ਸੋ ਇਸ ਤਰ੍ਹਾਂ ਹੀ ਹੋ ਗਿਆ। ਪਰ ਜੱਥੇ ਦੇ ਕੁਛ ਪ੍ਰੇਮੀ ਰੁੱਖੀ ਸੁੱਖੀ ਰੋਟੀ ਖਾਣ ਵਿੱਚ ਖੁਸ਼ ਨਹੀਂ ਸੀ। ਬਹੁਤੇ ਕੜਾਹ ਦੇ ਛਕੋਏ ਹੌਲੀ ਹੌਲੀ ਚਲੇ ਗਏ। ਫਿਰ ਸੰਗਤ ਦੀ ਬੇਨਤੀ ਮੰਨ ਕੇ ਆਪ ਜੀ ਨੇ ਕਹਿ ਦਿੱਤਾ, ਜੋ ਮਰਜ਼ੀ ਸੋ ਪਕਾਓ ਤੇ ਛਕਾਓ। ਚੌਥੀ ਸਾਖੀ, ਪ੍ਰੋਫੈਸਰ ਗੰਗਾ ਸਿੰਘ ਜੀ। ਪ੍ਰੋਫੈਸਰ ਗੰਗਾ ਸਿੰਘ ਜੀ ਸੰਗਤ ਦੇ ਬੁਲਾਏ ਹੋਏ ਇੱਥੇ ਰੋਜ਼ਾਨਾ ਕੀਰਤਨ ਪਿੱਛੋਂ ਸ਼ਬਦ ਦੀ ਕਥਾ ਕਰਦੇ। ਇੱਕ ਦਿਨ ਸੱਚਖੰਡ ਦਾ ਜ਼ਿਕਰ ਕਰਦਿਆਂ ਇਹਨਾਂ ਨੇ ਬੜੇ ਅਲੰਕਾਰ ਬੱਧੇ। ਦੋ ਦਿਨ ਮਗਰੋਂ ਜਦੋਂ ਇਹ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਤਾਂ ਸੰਤ ਜੀ ਨੇ ਪੁੱਛਿਆ, ਭਾਈ ਪਰਸੋਂ ਤੁਸੀਂ ਸੱਚਖੰਡ ਦਾ ਸੋਹਣਾ ਨਕਸ਼ਾ ਖਿੱਚਿਆ ਸੀ, ਦੱਸੋ ਖਾਂ ਭਾਈ ਇਹ ਦੇਖਿਆ ਵੀ ਹੈ ਤਾਂ ਸਾਨੂੰ ਵੀ ਦਰਸ਼ਨ ਕਰਾਓ। ਪ੍ਰੋਫੈਸਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਤਾਂ ਆਪਣੀ ਕਿਤਾਬੀ ਵਿੱਦਿਆ ਦਾ ਦੁਆਰਾ ਹੀ ਜੋ ਅਲੰਕਾਰ ਪੜ੍ਹੇ ਸਨ ਸੁਣਾਏ ਹਨ। ਉਹਨਾਂ ਸਾਰਿਆਂ ਨੂੰ ਗੁੰਦ ਕੇ ਆਪ ਸੰਗਤ ਦੇ ਪੇਸ਼ ਕਰ ਦਿੱਤਾ ਸੀ। ਸੱਚਖੰਡ ਦੇ ਦਰਸ਼ਨ ਤਾਂ ਆਪ ਜੀ ਨੇ ਕੀਤੇ ਹਨ, ਮਿਹਰ ਕਰਕੇ ਮੈਨੂੰ ਵੀ ਕਰਾਓ। ਇਹ ਗੱਲ ਸੁਣ ਕੇ ਸੰਤ ਜੀ ਇੱਕ ਰਸ ਸਮਾਧੀ ਅਸਥਿਤ ਹੋ ਗਏ। ਚਿਹਰੇ ਤੋਂ ਐਸਾ ਨੂਰ ਪ੍ਰਕਾਸ਼ ਹੋਇਆ ਕਿ ਸਾਰਾ ਕਮਰਾ ਇਸ ਨਾਲ ਭਰ ਗਿਆ। ਭਾਈ ਗੰਗਾ ਸਿੰਘ ਜੀ ਨੇ ਦੱਸਿਆ ਕਿ ਮੈਨੂੰ ਉਸ ਦਿਨ ਐਸਾ ਆਨੰਦ ਆਇਆ ਕਿ ਸਾਰੀ ਉਮਰ ਕਦੀ ਨਹੀਂ ਸੀ ਆਇਆ। ਇਹ ਰਸ ਮੇਰੇ ਰੋਮ ਰੋਮ ਵਿੱਚ ਭਾਸਿਆ, ਇਸ ਦਾ ਅੱਖਰਾਂ ਵਿੱਚ ਦੱਸਣਾ ਔਖਾ ਹੈ। ਇਹ ਸੀ ਜਵਾਨੀ ਪ੍ਰੋਫੈਸਰ ਗੰਗਾ ਸਿੰਘ ਜੀ, ਪੰਥ ਦੇ ਪ੍ਰਸਿੱਧ ਵਿਦਵਾਨ ਤੇ ਲੇਖਕ। ਪੰਜਵੀਂ ਸਾਖੀ, ਇੱਕ ਦਿਨ ਸ਼ਿਮਲਾ ਸਤਸੰਗ ਦੇ ਮੋਢੀ ਭਾਈ ਅਮਰ ਸਿੰਘ, ਜਿਨ੍ਹਾਂ ਨੂੰ ਸਾਰੀ ਸੰਗਤ ਸੰਤ ਅਮਰ ਸਿੰਘ ਆਖਦੀ ਸੀ, ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ। ਆਪ ਨੇ ਫਰਮਾਇਆ, ਭਾਈ ਅਮਰ ਸਿੰਘ ਤੁਸੀਂ ਵੀ ਦਮਦਮੇ ਸਾਹਿਬ ਦੀ ਸੇਵਾ ਵਿੱਚ ਹਿੱਸਾ ਪਾਓ। ਇਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੱਲ੍ਹ ਬੇਨਤੀ ਕਰਾਂਗਾ। ਅਗਲੇ ਦਿਨ ਦਫ਼ਤਰੋਂ ਛੁੱਟੀ ਮਿਲਣ ਪਰ ਘਰ ਆਏ ਤੇ ਘਰੋਂ ਸੰਤ ਮਹਾਰਾਜ ਦੇ ਚਰਨਾਂ ਵਿੱਚ ਇਸ ਵਕਤ ਦੀ ਜੋ ਸਾਰੀ ਪੂੰਜੀ ਜੋੜੀ ਹੋਈ ਸੀ, ਚੰਗੀ ਰਕਮ ਸੀ, ਸੰਤ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਇਸ ਸਿਦਕੀ ਸਿੱਖ ਦਾ ਪ੍ਰੇਮ ਵੇਖ ਕੇ ਸੰਤ ਮਹਾਰਾਜ ਨੇ ਫਰਮਾਇਆ, ਤਨ ਮਨ ਧਨ ਸਭ ਸੌਂਪ ਗੁਰ ਕੋ, ਮੰਨਿਆ ਪਾਈਐ। ਭਾਈ ਸਿੱਖਾ, ਤੂੰ ਧਨ ਹੈ, ਤੈਨੂੰ ਹੁਣ ਫਿਰ ਜਨਮ ਨਹੀਂ। ਛੇਵੀਂ ਸਾਖੀ, ਇੱਕ ਦਿਨ ਭਾਈ ਸ਼ੰਕਰ ਸਿੰਘ ਜੀ ਨੇ ਸੰਤ ਮਹਾਰਾਜ ਨੂੰ ਇੱਥੇ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਦਸਵਾਂ ਦੁਆਰ ਕੀ ਹੁੰਦਾ ਹੈ ਤੇ ਦ੍ਰਿਸ਼ਟੀ ਦਾ ਖੁੱਲ੍ਹਣਾ ਕੀ ਹੈ? ਇਹ ਭਾਈ ਸ਼ੰਕਰ ਸਿੰਘ ਜੀ ਨੇ ਸੰਤ ਜੀ ਨੂੰ ਪ੍ਰਸ਼ਨ ਕੀਤਾ। ਆਪ ਜੀ ਨੇ ਫਰਮਾਇਆ, ਤਮੋ ਰਜੋ ਸਤੋ, ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਣ ਦਾ ਨਾਂ ਤ੍ਰਿਕੁਟੀ ਹੈ। ਤੇ ਨਿਰੰਕਾਰ ਵਿੱਚ ਬਿਰਤੀ ਦੇ ਪਹੁੰਚਣ ਦਾ ਨਾਮ ਦਸਵੇਂ ਦੁਆਰ ਦਾ ਖੁੱਲਣਾ ਹੈ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਗੁਰਸਾਗਰ ਦੇ ਇਲਾਕੇ ਵਿੱਚ ਪਿੰਡਾਂ ਵਿੱਚ ਪ੍ਰਚਾਰ ਕਰਦੇ ਹਰੀਗੜ੍ਹ ਰੱਥ ਪਰ ਚੜ੍ਹ ਕਰ ਆ ਗਏ। ਇੱਕ ਮੀਲ ਅੱਗੋਂ ਸੰਗਤ ਸ਼ਬਦ ਕੀਰਤਨ ਲਈ ਲੈਣ ਆਈ ਤਾਂ ਰੱਥ ਤੋਂ ਉਤਰ ਕੇ ਨਾਲ ਨਾਲ ਟੁਰਦੇ ਗਏ। ਰੱਥ ਪਰ ਬੈਠਿਆਂ ਸ਼ਬਦ ਦੀ ਨਿਰਾਦਰੀ ਹੁੰਦੀ ਹੈ, ਕਈ ਨਮਸਕਾਰ ਕਰਨ ਅਤੇ ਕੁਛ ਫਤਿਹ ਬੁਲਾਉਣ। ਆਪ ਨੇ ਫਰਮਾਇਆ, ਸਭ ਸੰਗਤ ਜਦੋਂ ਵੀ ਆਪਸ ਵਿੱਚ ਮਿਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਇਆ ਕਰੇ। ਪੁੱਜ ਪੁੱਜ ਕੇ ਸੰਗਤ ਬੈਠ ਗਈ। ਆਪ ਨੇ ਹੀ ਅੱਜ ਰਹਿਰਾ ਸਾਹਿਬ ਦਾ ਪਾਠ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਦੀ ਬੱਧੀ ਮਰਯਾਦਾ ਅਨੁਸਾਰ ਕੀਤਾ ਅਤੇ ਆਪ ਹੀ ਅਰਦਾਸ ਕੀਤੀ ਅਤੇ ਫਰਮਾਇਆ, ਭਾਈ ਅਰਦਾਸੇ ਦੇ ਸਮੇਂ ਦਸੋਂ ਪਾਤਸ਼ਾਹੀਆਂ ਅੰਗੂਠੇ ਦੇ ਭਾਰ ਖੜੀਆਂ ਹੁੰਦੀਆਂ ਹਨ, ਇਸ ਲਈ ਅਰਦਾਸਾ ਲੰਮਾ ਨਹੀਂ ਕਰਨਾ ਚਾਹੀਦਾ। ਕੇਵਲ ਦਸਾਂ ਪਾਤਸ਼ਾਹੀ ਦੇ ਨਾਮ ਆਦਿਕ ਲੈ ਕੇ ਸੰਖੇਪ ਬੇਨਤੀ ਕਰਨੀ ਚਾਹੀਦੀ ਹੈ। ਇੱਥੇ ਹੀ ਆਪ ਨੇ ਫਰਮਾਇਆ, ਸੰਗਤ ਇਹ ਸਰੀਰ ਮਿਥਿਆ ਹੈ, ਅੰਮ੍ਰਿਤ ਛਕ ਲਵੋ, ਫਿਰ ਤੁਹਾਨੂੰ ਭਾਗਾਂ ਨਾਲ ਘਰ ਆ ਕੇ ਅੰਮ੍ਰਿਤ ਛਕਾਉਣ ਵਾਲਾ ਨਾ ਮਿਲੇਗਾ, ਤੇ ਪ੍ਰੇਮ ਭਰੀ ਆਵਾਜ਼ ਵਿੱਚ ਪੜਿਆ। ਕਦੇ ਹੋਣਗੇ ਸੰਜੋਗੀ ਮੇਲੇ, ਕਦੀ ਹੋਣਗੇ ਸੰਜੋਗੀ ਮੇਲੇ, ਤੇਰੀਆਂ ਸੰਗਤਾਂ ਦੇ ਪਿਆਰਿਆ ਪਿਆਰਿਆ, ਕਦੇ ਹੋਣਗੇ ਸੰਜੋਗੀ ਮੇਲੇ। ਅਮਨ ਨੇ ਸ਼ਬਦ ਲਾਇਆ, ਜਨਨੀ ਚੀਤਨ ਰੱਖਦੀ ਔਗਣ ਪੁੱਤਰਾਂ ਦੇ, ਜਨਨੀ ਚੀਤਨ ਰੱਖਦੀ ਔਗਣ ਪੁੱਤਰਾਂ ਦੇ ਜਨਨੀ ਚੀਤਨ ਰੱਖਦੀ ਔਗਣ ਪੁੱਤਰਾਂ ਦੇ। ਆਪ ਨੇ ਫਰਮਾਇਆ, ਜਨਨੀ ਦੀ ਥਾਂ ਮਾਤਾ ਦਾ ਅੱਖਰ ਵਰਤ ਲਵੋ ਤਾਂ ਕਿ ਸਭ ਨੂੰ ਸਮਝ ਆ ਜਾਵੇ। ਇੱਥੋਂ ਖੇੜੀ ਗਏ ਜਿੱਥੇ ਸਤਸੰਗ ਅੰਮ੍ਰਿਤ ਪ੍ਰਚਾਰ ਹੁੰਦਾ ਰਿਹਾ। ਕਛਹਿਰੇ ਥੋੜ ਜਾਣ ਪਰ ਇਲਾਕੇ ਦੇ 15 ਦਰਜੀ ਬਿਠਾ ਕੇ ਕਾਫੀ ਸਲਾਹ ਕੇ ਲੈ ਗਏ। ਕੜੇ ਮੁੱਕ ਜਾਣ ਪਰ ਲੋਹੇ ਦੀ ਤਾਰ ਦੇ ਕੜੇ ਜੋ ਪਾਸੋਂ ਬਣਵਾ ਕੇ ਕੰਮ ਚਲਾਇਆ। ਇੱਥੋਂ ਕਾਲੇ ਬੂਲੇ ਦੀ ਸੰਗਤ ਲੈਣ ਆਈ, ਆਪ ਨੇ ਨਾ ਕਰ ਦਿੱਤੀ। ਇਹ ਨਗਰ ਤਾਂ ਸਰਾਪਿਆ ਹੋਇਆ ਸੀ। ਸੰਗਤਾਂ ਨੇ ਬੇਨਤੀ ਕੀਤੀ, ਆਪ ਵੀ ਗੁਰੂ ਰੂਪ ਹੋ ਸੰਤ ਜੀ। ਅੱਛਾ ਭਾਈ, ਗੁਰੂ ਨਾਨਕ ਸਾਹਿਬ ਬਖਸ਼ਣਗੇ। ਇੱਥੋਂ ਛੋਟੀ ਬਨੌਰੀ ਸਲੇਮਪੁਰ ਗੁਰਸਾਗਰ ਤੋਂ ਹੁੰਦਿਆਂ ਹੋਇਆਂ ਨਗਾਹ ਸੁੰਡੀਵਾਲ ਗਏ। ਉੱਥੇ ਫੂਲੀਵਾਲ ਰਸ਼ੀਦ ਆਏ। ਇੱਥੇ ਇੱਕ ਪ੍ਰੇਮੀ ਨੇ ਤਰਲਾ ਮਾਰਿਆ, ਮੇਰੇ ਗੋਡੇ ਨੂੰ ਤਕਲੀਫ ਹੈ, ਕਿਰਪਾ ਕਰੋ। ਆਪਣੇ ਫਰਮਾਇਆ, ਇਲਾਜ ਕਰਾਓ, ਬਥੇਰਾ ਕਰਾ ਚੁੱਕਾ ਹਾਂ, ਆਪ ਬਚਨ ਕਰੋ ਤਾਂ ਕਿ ਆਰਾਮ ਹੋ ਜਾਵੇ। ਸੰਤ ਜੀ, ਭਾਈ, ਇਸ ਰਸਨਾ ਨਾਲ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਅਕਾਲ ਪੁਰਖ ਵੱਲੋਂ ਹੁਕਮ ਨਹੀਂ ਹੈ। ਜੋ ਉਹ ਕਰ ਰਿਹਾ ਹੈ ਉਹ ਠੀਕ ਹੈ, ਉਸਦੇ ਰਜ਼ਾ ਮੰਨਣ ਵਿੱਚ ਹੀ ਸੁੱਖ ਹੈ। ਇੱਥੋਂ ਸ਼ੇਰਪੁਰ ਆਏ, ਰਸਤੇ ਵਿੱਚ ਸੂਬੇਦਾਰ ਕਾਕਾ ਸਿੰਘ ਗੱਡਾ ਲੱਦੀ ਜਾਂਦਾ ਮਿਲ ਪਿਆ। ਇਹ ਪਲਟਨ 54 ਸਿੱਖ ਦਾ ਮੇਲੀ ਸੀ। ਸੰਤ ਮਹਾਰਾਜ ਦਰਸ਼ਨ ਕਰਕੇ ਖੁਸ਼ ਹੋਇਆ। ਆਪਨੇ ਹੁਕਮ ਕੀਤਾ, ਕੰਮ ਪੁੱਤਰ ਪ੍ਰੋਤਿਆਂ ਸੰਭਾਲ ਲਿਆ ਹੈ, ਹਰ ਤਰ੍ਹਾਂ ਸੁਖੀ ਹੈ, ਹੁਣ ਇੱਕ ਰਸ ਨਾਮ ਜਪ। ਉਸਨੇ ਬਚਨ ਕੀਤਾ। ਇੱਥੇ ਅੰਮ੍ਰਿਤ ਪ੍ਰਚਾਰ ਦੋ ਸਿੰਘ ਤੇ ਦੋ ਸਿੰਘਣੀਆਂ ਵੱਖ ਵੱਖ ਛਕਣ ਨੂੰ ਤਿਆਰ ਨਾ ਹੋਏ ਤਾਂ ਸਕੱਤਰ ਅਰਜਨ ਸਿੰਘ ਨੇ ਕਿਹਾ, ਇਹਨਾਂ ਨੂੰ ਇਕੱਲਿਆਂ ਨੂੰ ਅੰਮ੍ਰਿਤ ਛਕਾਉਣਾ ਠੀਕ ਨਹੀਂ। ਸੰਤ ਜੀ, ਭਾਈ, ਇਹ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਹਾਜ਼ ਹੈ, ਜੋ ਚੜੇਗਾ ਉਹ ਪਾਰ ਹੋਵੇਗਾ। ਅੰਮ੍ਰਿਤ ਤਾਂ ਨਾਮ ਰਸ, ਪ੍ਰੇਮ ਰਸ, ਵੀਰ ਰਸ ਦਾ ਬੀਜ ਹੈ। ਇਸ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ। ਜਿਹੜਾ ਛਕਣਾ ਚਾਹੁੰਦਾ ਹੈ ਉਹਨੂੰ ਆਉਣ ਦਿਓ, ਜਿਹੜਾ ਨਹੀਂ ਛਕਦਾ ਨਾ ਸਹੀ। ਸਕੱਤਰ ਨੇ ਫਿਰ ਕਿਹਾ, ਇਹ ਗੁਰਮਰਿਆਦਾ ਨਹੀਂ। ਸੰਤ ਜੀ ਦਾ ਬਚਨ ਉਸਨੇ ਦੋ ਤਿੰਨ ਵਾਰੀ ਮਰਿਆਦਾ ਨਹੀਂ ਕਹਿ ਕੇ ਉਲਟਾਇਆ ਤਾਂ ਸੰਤ ਜੀ ਨੇ ਕਿਹਾ, ਪ੍ਰੇਮੀਆ, ਜੇ ਤੂੰ ਸਤਿਗੁਰੂ ਦੀ ਦਰਗਾਹ ਵਿੱਚ ਇਸ ਪਾਪ ਦਾ ਭਾਗੀ ਬਣਨ ਲਈ ਤਿਆਰ ਹੈ ਤਾਂ ਬੇਸ਼ੱਕ ਆਪਣੀ ਮਰਜ਼ੀ ਕਰ ਲੈ। ਪ੍ਰੇਮੀ ਥਰ ਥਰ ਕੰਬਣ ਲੱਗ ਪਿਆ। ਸਭ ਮਾਈ ਭਾਈ ਨੇ ਅੰਮ੍ਰਿਤ ਛਕਿਆ। ਆਪ ਨੇ ਇੱਥੇ ਗੁਰਦੁਆਰਾ ਬਣਾਉਣ ਲਈ ਆਗਿਆ ਕੀਤੀ ਤੇ ਚੰਗੀ ਗੁਰਾਹੀ ਕਰਵਾ ਦਿੱਤੀ। ਰਸ਼ੀਨ ਵਿੱਚ ਭਾਈ ਗਿਆਨ ਸਿੰਘ ਭਰਸੌੜੀਏ ਨੇ ਬਹਿਸ ਛੇੜ ਲਈ ਕਿ ਆਪ ਜਲਦੀ ਵਿੱਚ ਅੰਮ੍ਰਿਤ ਛਕਾ ਦਿੰਦੇ ਹੋ, ਘਰ ਜਾ ਕੇ ਇਹ ਕੱਛੇ ਲਾਹ ਦਿੰਦੇ ਹਨ, ਨਾਲੇ ਤੁਸੀਂ ਮਰਦਾਂ ਜਨਾਨੀਆਂ ਸਭ ਨੂੰ ਅੰਮ੍ਰਿਤ ਇਕੱਠਾ ਛਕਾਈ ਜਾਂਦੇ ਹੋ। ਸੰਤ ਜੀ, ਭਾਈ ਜਹਾਜ਼ ਵਾਲੇ ਦਾ ਕੰਮ ਟਿਕਟ ਦੇਣਾ ਹੈ, ਕੋਈ ਆ ਕੇ ਲੈ ਲਵੇ। ਮਾਈ ਜਾਂ ਕੋਈ ਭਾਈ ਭਾਵੇਂ ਦੋਵੇਂ ਇਕੱਠੇ ਲੈ ਲੈਣ, ਪ੍ਰੇਮੀ ਆਪ ਹੀ ਇਕੱਠੇ ਨਹੀਂ ਆਉਂਦੇ। ਅਸੀਂ ਕਲਗੀਧਰ ਜੀ ਦੀ ਦਰਗਾਹ ਦੀ ਟਿਕਟ ਲੈਣ ਆਇਆਂ ਨੂੰ ਧੱਕਾ ਨਹੀਂ ਦੇ ਸਕਦੇ। ਦੂਜੇ, ਅਸੀਂ ਗੁਰਮਰਿਆਦਾ ਅਨੁਸਾਰ ਪੂਰੀ ਰਹਿਤ ਦੱਸ ਕੇ ਅਹਿਮਤ ਛਕਾਉਂਦੇ ਹਾਂ। ਜਿਹੜੀ ਦੱਸੀ ਹੋਈ ਰਹਿਤ ਨੂੰ ਨਾ ਰੱਖੇ ਉਹ ਆਪ ਜ਼ਿੰਮੇਵਾਰ ਹੈ। ਤੁਸੀਂ ਆਪ ਹੀ ਦੱਸੋ, ਤੁਹਾਡਾ ਸਾਰਾ ਪਰਿਵਾਰ ਗੁਰਬਾਣੀ ਦਾ ਨੇਮੀ ਹੈ, ਰਹਿਤ ਦਾ ਧਾਰਨੀ ਹੈ, ਸ਼ਾਦੀ ਗਮੀ ਦੇ ਸਾਰੇ ਕਾਰਜ ਤੁਸੀਂ ਗੁਰਮਤ ਅਨੁਸਾਰ ਕਰਦੇ ਹੋ, ਉਹ ਸ਼ਰਮਸਾਰ ਹੋ ਗਿਆ। ਹੋਰ ਕਈ ਨਗਰਾਂ ਨੂੰ ਉਤਾਰਦੇ ਹੋਏ ਆਪ ਸਭੋ ਕੇ ਤਲਵੰਡੀ ਆਏ। ਜਿਉਂ ਜਿਉਂ ਨੇੜੇ ਦੂਰ ਦੇ ਪਿੰਡਾਂ ਨੂੰ ਪਤਾ ਲੱਗਾ ਆਪ ਜੀ ਦੇ ਆਉਣ ਦਾ, ਤਾਂ ਜੱਥੇ ਬਣਾ ਬਣਾ ਕੇ ਅਤੁੱਟ ਲੰਗਰ ਲਈ ਸਮਾਨ, ਗੁੜ, ਦੁੱਧ ਆਦਿ, ਢੋ ਚਾਹ ਜੋ ਲੈ ਢੋਲ ਵਜਾਉਂਦੀਆਂ ਸੰਗਤਾਂ ਆਉਂਦੀਆਂ ਅਤੇ ਸੇਵਾ ਕਰ ਕਰ ਵਡਭਾਗੀ ਬਣਦੀਆਂ। 1925 ਵਿੱਚ ਸਰੋਵਰ ਦੀਆਂ ਪੌੜੀਆਂ ਬਣ ਗਈਆਂ, ਦੀਵਾਨ ਅਸਥਾਨ ਦੇ ਸਾਰੇ ਕਮਰੇ ਬੁੰਗੇ ਵੀ ਤਿਆਰ ਹੋ ਗਏ। ਵਿਸਾਖੀ ਦਾ ਮੇਲਾ ਇਸ ਸਾਲ ਬਹੁਤ ਭਰਿਆ। ਸੰਤ ਭਾਈ ਜੀਵਾ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਆਏ ਅਤੇ ਸਾਰੀ ਖੇਲ ਵੇਖ ਕੇ ਬਹੁਤ ਪ੍ਰਸੰਨ ਹੋਏ। ਸੰਤ ਮਹਾਰਾਜ ਵਿਸਾਖ, ਜੇਠ, ਹਾੜ ਇੱਥੇ ਹੀ ਰਹੇ, ਸੇਵਾ ਹੁੰਦੀ ਗਈ। ਨਿਰਜਲਾ ਇਕਾਦਸ਼ੀ ਦੇ ਦੀਵਾਨ ਦੇ ਗੁਰਸਾਗਰ ਲਈ ਸਮੇਂ ਸਿਰ ਪੁੱਜ ਗਏ, ਜਿੱਥੇ ਬਹੁਤ ਭਾਰੀ ਸਾਲਾਨਾ ਸਮਾਗਮ ਹੋਇਆ। ਪਿਛਲੇ ਸਾਲ ਦੇ ਇਸੇ ਦੀਵਾਨ ਵਿੱਚ ਸੰਤ ਮਹਾਰਾਜ ਜੀ ਨੇ ਸੰਤ ਤੇਜਾ ਸਿੰਘ ਜੀ ਪਾਸੋਂ ਪੁੱਛਿਆ ਕਿ ਹਰਿਮੰਦਰ ਗੁਜਰਾਂ ਵਾਲਾ ਸ਼ਹਿਰ ਦੀ ਸੇਵਾ ਹੋਈ ਕਿ ਨਹੀਂ। ਜਦੋਂ ਪਤਾ ਲੱਗਾ ਨਹੀਂ, ਤੇ ਇਸ ਸਾਲ ਫਰਮਾਇਆ ਉਹ ਗੁਰਦੁਆਰਾ ਸਾਹਿਬ ਜ਼ਰੂਰ ਬਣਨਾ ਚਾਹੀਦਾ ਹੈ। ਸੰਤ ਤੇਜਾ ਸਿੰਘ ਨੇ ਆ ਕੇ ਕਮਰ ਕੱਸਾ ਕਰ ਲਿਆ। ਸਰਦਾਰ ਤੀਰਥ ਸਿੰਘ, ਬੈਰਿਸਟਰ ਭਾਈ ਸ਼ਾਮ ਸਿੰਘ, ਮਾਸਟਰ ਛੈਬਰ ਸਿੰਘ ਨਾਲ ਮਿਲ ਕੇ ਜਲਦੀ ਹੀ ਗੁਰੂ ਰਾਮਦਾਸ ਜੀ ਦੇ ਜਨਮ ਦਿਨ ਪਰ ਇਮਾਰਤ ਸ਼ੁਰੂ ਹੋ ਗਈ, ਜੋ ਕਾਫ਼ੀ ਬਣਦੀ ਗਈ। ਜਦੋਂ ਮਾਘੀ ਦੇ ਜੋੜ ਮੇਲੇ ਪਰ ਸੰਤ ਤੇਜਾ ਸਿੰਘ ਜੀ ਮਸਤਵਾਣੇ ਆਏ ਤਾਂ ਸੰਤ ਜੀ ਬਡਰੁੱਖੇ ਦੀਵਾਨ ਸਜਾ ਰਹੇ ਸਨ ਅਤੇ ਇਸ ਨਗਰ ਨੂੰ ਪ੍ਰੇਰ ਰਹੇ ਸਨ ਕਿ ਤੁਸੀਂ ਦੋਹਾਂ ਦੀਵਾਨਾਂ ਵਿੱਚ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਪ੍ਰਬੰਧ ਕਰਿਆ ਕਰੋ। ਸੰਤ ਤੇਜਾ ਸਿੰਘ ਜੀ ਨੇ ਚਰਨ ਪਰਸੇ ਤਾਂ ਆਪ ਨੇ ਫਰਮਾਇਆ, ਦਮਦਮਾ ਸਾਹਿਬ ਦੇ ਇਲਾਕੇ ਵਿੱਚ ਕਾਲ ਪੈ ਗਿਆ ਹੈ, ਆਪ ਇਕੱਲੇ ਗੱਡੀ ਚੜ੍ਹ ਕੇ ਜਾਓ ਅਤੇ ਗੱਡੀਆਂ ਅਨਾਜ ਭੇਜੋ। ਸਤਿ ਵਚਨ ਕਹਿ ਕੇ ਆਪ ਨੇ ਦੋ ਸਾਥੀ ਨਾਲ ਲਾਉਣ ਦੀ ਬੇਨਤੀ ਕੀਤੀ। ਸੰਤ ਮਹਾਰਾਜ ਪਾਸ ਦੋ ਪ੍ਰੇਮੀ ਖੜ੍ਹੇ ਸਨ, ਭਾਈ ਸੰਤ ਸਿੰਘ ਸ਼ਿਮਲੇ ਵਾਲੇ ਅਤੇ ਬਾਬਾ ਗੁਰਮੁਖ ਸਿੰਘ। ਇਹਨਾਂ ਦੋਹਾਂ ਨੂੰ ਹੁਕਮ ਹੋਇਆ ਇਹ ਨਾਲ ਆਪ ਦੇ ਗੁਜਰਾਂ ਵਾਲੇ ਚਲੇ ਆਏ। ਸੰਤ ਤੇਜਾ ਸਿੰਘ ਨੇ ਫਿਰ ਫਿਰ ਕੇ ਆਖਰ ਇੱਕ ਗੱਡੀ ਅਨਾਜ ਦੀ ਭਰੀ ਹੋਈ ਗੁਜਰਾਂ ਵਾਲੇ ਨੂੰ ਸਿੱਧੀ ਭੇਜ ਦਿੱਤੀ ਅਤੇ ਇੱਕ ਗੱਡੀ ਦੇ ਅਨਾਜ ਦੀ ਮਾਇਆ 1100 ਰੁਪਇਆ ਭੇਜੀ। ਗੁਰਦੁਆਰਾ ਸਾਹਿਬ ਬਣ ਰਹੇ ਦੀ ਕਾਰ ਵਿੱਚ ਪੂਰੀ ਕਰਾਉਣ ਲੱਗ ਪਏ, ਜਿਸ ਲਈ ਆਪਨੇ ਪ੍ਰੇਮ ਅਤੇ ਜੁਗਤ ਨਾਲ ਯਤਨ ਕਰਕੇ 8333 ਰੁਪਏ ਸਰਦਾਰ ਬਹਾਦਰ ਧਰਮ ਸਿੰਘ ਟਰੱਸਟ ਵੱਲੋਂ ਵਸੂਲ ਕੀਤੇ। ਇਹਨਾਂ ਦੋਹਾਂ ਪ੍ਰੇਮੀਆਂ ਨੇ ਜਾ ਕੇ ਸੰਤ ਮਹਾਰਾਜ ਨੂੰ ਦੱਸਿਆ ਕਿ ਸੰਗਤਾਂ ਸੰਤ ਤੇਜਾ ਸਿੰਘ ਨਾਲ ਬਹੁਤ ਪ੍ਰੇਮ ਕਰਦੀਆਂ ਹਨ, ਉਗਰਾਹੀ ਸਮੇਂ ਕੋਈ ਵੀ ਨਾਂ ਨਹੀਂ ਕਰਦਾ। ਸੰਤ ਮਹਾਰਾਜ ਜੀ, ਚੰਗਾ ਭਾਈ, ਜੋ ਐਤਕੀ ਤੇਜਾ ਸਿੰਘ ਸਾਡੇ ਪਾਸ ਆਇਆ ਤਾਂ ਇਸ ਨੂੰ ਆਪ ਦੇ ਪਾਸ ਹੀ ਰੱਖਾਂਗੇ, ਮੁੜ ਕੇ ਘਰ ਨਹੀਂ ਜਾਣ ਦਿਆਂਗੇ।